ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤੇਰਾ ਅੰਤ ਨਾ ਜਾਈ ਲਖਿਆ ਤੇਰਾ ਅੰਤ ਨਾ ਜਾਈ ਲਖਿਆ ਅਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਨਿਵਾਣਿਆਂ ਦੇ ਮਾਣ ਸਤਿਗੁਰੂ, ਨਤਾਣਿਆਂ ਦੇ ਤਾਣ, ਸਰਬ ਸਾਂਝੀਵਾਲਤਾ ਦੇ ਰਹਿਬਰ, ਦਸਾਂ ਪਾਤਸ਼ਾਹੀਆਂ ਦੀ ਜੋਤ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਐਸੇ ਦੀਨ ਦਿਆਲ ਸਤਿਗੁਰੂ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ। ਸਤਿਗੁਰੂ ਸ਼ਹਿਨਸ਼ਾਹ ਦੀ ਨਿਰਮਲ ਹਜ਼ੂਰੀ 'ਚ ਜੁੜ ਬੈਠੇ ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੋ, ਗੁਰਮਤਿ ਵਿਚਾਰਾਂ ਤੋਂ ਪਹਿਲਾਂ ਅਦਬ ਸਹਿਤ ਸਾਰੇ ਮਿਲ ਕੇ ਗੁਰੂ ਫਤਿਹ ਦੀ ਸਾਂਝ ਪਾਈਏ। ਕੋਈ ਰਸਨਾ ਬਿਰਥੀ ਨਾ ਰਹੇ, ਇਕਾਗਰ ਚਿੱਤ ਹੋਵੋ ਅਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਦਾ ਰਹਿ ਰਾਜ ਸਾਹਿਬ ਦੇ ਪਾਠ ਤੋਂ ਬਾਅਦ ਸਜੇ ਹੋਏ ਦੀਵਾਨ ਵਿੱਚ ਗੁਰਬਾਣੀ ਕੀਰਤਨ, ਗੁਰ ਇਤਿਹਾਸ, ਢਾਡੀ ਵਾਰਾਂ, ਸਾਰੀਆਂ ਸੰਗਤਾਂ ਨੇ ਲਾਹਾ ਲਿਆ। ਸਨਮਾਨਯੋਗ ਆਦਰਨੀਯ ਬਾਬਾ ਬਲਬੀਰ ਸਿੰਘ ਜੀ ਹੋਰਾਂ ਪਾਸੋਂ ਚੱਲ ਰਹੀ ਗੁਰ ਇਤਿਹਾਸ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਇਤਿਹਾਸ, ਗੁਰੂ ਬਾਬਾ ਅਮਰਦਾਸ ਜਦੋਂ ਅਜੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੀ ਸ਼ਰਨ ਵਿੱਚ ਨਹੀਂ ਆਏ, ਉਸ ਵਕਤ ਦੀ ਲਾਲਸਾ, ਇਹ ਜਿਹੜੀ ਲਾਲਸਾ ਨਾ ਜੀ ਬਾਬਾ ਜੀ ਹੋਰਾਂ ਪਾਸੋਂ ਆਪਾਂ ਸਰਵਣ ਕਰ ਰਹੇ ਸੀ, ਇਹਨੂੰ ਪ੍ਰਵਿਰਤੀ ਕਰਮ ਕਹਿੰਦੇ ਆ। ਪ੍ਰਵਿਰਤੀ ਕਰਮ ਜਿਹੜਾ ਚਾਰ ਲਾਵਾਂ ਦਾ ਪਾਠ ਹੈ ਨਾ, ਇਹ ਕੋਈ ਇਹ ਨਹੀਂ ਵੀ ਵਿਆਹ ਵਾਲੇ ਦਿਨ ਨਾਲ ਹੀ ਸੰਬੰਧ ਰੱਖਦਾ ਹੈ। ਚਾਰ ਲਾਵਾਂ ਰੱਬ ਨੂੰ ਮਿਲਣ ਦੀਆਂ ਚਾਰ ਅਵਸਥਾ ਹੈ, ਅਤੇ ਜਿਹੜਾ ਸਤਿਗੁਰ ਦਾ ਮਿਲਾਪ ਹੈ ਨਾ, ਉਹ ਦੂਜੀ ਅਵਸਥਾ ਹੈ। ਇਹਦਾ ਮਤਲਬ ਸਤਿਗੁਰ ਦੇ ਮਿਲਾਪ ਤੋਂ ਪਹਿਲਾਂ ਵੀ ਕੋਈ ਅਵਸਥਾ ਹੈਗੀ ਹੈ। ਜਦੋਂ ਦੂਸਰੀ ਲਾਮ ਪੜੋਗੇ ਨਾ ਜੀ, ਉਹਦੇ 'ਚ ਇਹ ਬਚਨ ਪੜੋਗੇ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ 'ਚ। ਦੂਸਰੀ ਅਵਸਥਾ ਅਧਿਆਤਮਿਕ ਜੀਵਨ ਵਿੱਚ, ਪਰਮਾਰਥ ਦੇ ਜੀਵਨ ਵਿੱਚ, ਰੱਬ ਦੇ ਰਾਹ 'ਤੇ ਤੁਰਨ ਵੇਲੇ ਧਰਮ ਦੀ ਦੁਨੀਆ ਵਿੱਚ ਮੰਜ਼ਿਲ ਤੱਕ, ਮੁਕਾਮ ਤੱਕ ਪਹੁੰਚਣ ਵਾਸਤੇ ਉਸ ਅਵਸਥਾ ਤੱਕ, ਕਿਹੜੀ ਅਵਸਥਾ? ਹਰ ਚੌਥੜੀ ਲਾਉ ਮਨ ਸਹਿਜ ਪਿਆ, ਉਹ ਜਿਹੜੀ ਸਹਿਜ ਅਵਸਥਾ ਹੈ ਨਾ ਜੀ, ਉਹਦੇ ਤੱਕ ਪਹੁੰਚਣ ਵਾਸਤੇ ਜਿਹੜੀ ਪਹਿਲੀ ਅਵਸਥਾ ਆ, ਉਸ ਅਵਸਥਾ 'ਚ ਬਾਬਾ ਅਮਰਦਾਸ ਇਸ ਵੇਲੇ ਵਿਚਰ ਰਹੇ। ਹੁਣੇ ਬੜਾ ਸੁੰਦਰ ਬਚਨ ਆਪ ਸੰਗਤਾਂ ਸਰਵਣ ਕਰ ਰਹੇ ਸੋ ਤੁਸੀਂ, ਅਤੇ ਬਾਬਾ ਜੀ ਗਿਆਨੀ ਜੀ ਹੋਰੀ ਪੋਥੀ ਪੜ੍ਹ ਰਹੇ ਸਨ। ਮੇਰੇ ਦਿਲ 'ਚ ਵਿਚਾਰ ਆ ਰਿਹਾ ਸੀ ਵੀ ਇਹ ਧੰਨ ਬਾਬਾ ਅਮਰਦਾਸ ਜਿਨ੍ਹਾਂ ਨੇ ਕਦੇ ਗੁਰੂ ਅਮਰਦਾਸ ਬਣਨਾ, ਉਹ ਪ੍ਰਵਿਰਤੀ ਕਰਮ 'ਚ ਵਿਚਰ ਰਹੇ ਉਸ ਵੇਲੇ, ਧਰਮ ਪਾਸ ਵਾਲੇ ਪਾਸੇ ਪ੍ਰਵਿਰਤ ਆ। ਵੇਖੋ ਸੱਜਣੋ, ਭਾਵੇਂ 20 ਸਾਲ ਗੰਗਾ 'ਤੇ ਜਾਂਦੇ ਰਹੇ, ਸੋਚ ਧਰਮੀ ਆ, ਇਹ ਚੇਤੇ ਰੱਖਿਓ। ਇਹ ਠੀਕ ਹੈ ਵੀ ਸਤਿਗੁਰ ਦਾ ਮਿਲਾਪ ਨਹੀਂ ਹੋਇਆ, ਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਅਸਲੀ ਜਿਹੜਾ ਰਸਤਾ ਪਥ ਮਾਰਗ ਗਏ ਉਹਦੇ 'ਤੇ ਨਹੀਂ ਚੱਲੇ, ਸੋਚ ਕਿਤੇ ਖਲੋਤੀ ਹੈ? ਸੋਚ ਤਾਂ ਧਰਮੀ ਹੈ ਨਾ ਵੀ ਮੈਂ ਧਰਮ ਦਾ ਕੰਮ ਕਰਾਂ, ਇਹ ਵੱਖਰੀ ਬਾਤ ਹੈ ਵੀ ਉਹਨੂੰ ਹੀ ਧਰਮ ਸਮਝੀ ਬੈਠੇ। ਪਰ ਇਸ ਪਾਸੇ ਮੈਂ ਬਹੁਤਾ ਨਹੀਂ ਜਾਣਾ, ਕੇਵਲ ਪ੍ਰੋੜਤਾ ਕਰਨੀ ਚਾਹੁੰਦਾ ਕਿ ਆਪ ਬਚਨ ਸਰਵਣ ਕਰ ਰਹੇ ਸੋ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ, ਇਹ ਪ੍ਰਵਿਰਤੀ ਕਰਮ ਹੈ। ਮੈਂ ਬਾਣੀ 'ਚ ਇੱਕ ਬਚਨ ਪੜ੍ਹਿਆ, ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਰੱਬ ਨੇ ਆਪਣੇ ਨਾਲ ਮਿਲਾਉਣਾ ਹੁੰਦਾ ਨਾ ਜੀ, ਉਹਨਾਂ ਨੂੰ ਗੁਰੂ ਦੇ ਕੋਲ ਲੈ ਆਉਂਦਾ। ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਪਣਾ ਦੀਦਾਰ ਬਖਸ਼ਣਾ ਉਹਨੂੰ ਗੁਰੂ ਕੋਲ ਲੈ ਆਉਂਦਾ, ਕਿਉਂਕਿ ਸਤਿਗੁਰ ਤੋਂ ਬਿਨਾਂ ਪ੍ਰਭੂ ਦਾ ਮਿਲਾਪ ਨਹੀਂ ਹੋਣਾ। ਨਾਮ ਸਿਮਰਨ ਤੋਂ ਬਿਨਾਂ ਪਾਰ ਉਤਾਰਾ ਨਹੀਂ, ਅਤੇ ਨਾਮ ਸਿਮਰਨ ਦੀ ਦਾਤ ਸਤਿਗੁਰ ਦਾਤਾ ਨਾਮ ਕਾ। ਬਾਣੀ 'ਚ ਬਚਨ ਆਏ ਸਤਿਗੁਰ ਬਿਰਹੀ ਨਾਮ ਕਾ, ਜੇ ਮਿਲੇ ਤਾਂ ਤਨ ਮਨ ਦਿਓ, ਪਰ ਮਿਲਣਾ ਕਿਹਨਾਂ ਨੂੰ ਆ ਜੀ, ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ, ਅਤੇ ਜਿਨ੍ਹਾਂ ਨੇ ਅੰਮ੍ਰਿਤ ਪੀ ਲਿਆ, ਜਿਨ੍ਹਾਂ ਨੂੰ ਸਤਿਗੁਰ ਮਿਲ ਪਿਆ, ਦਾਤਾ ਜੀ ਕਹਿੰਦੇ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ। ਪਰ ਸੱਜਣੋ ਅਵਸਥਾ ਇਹ ਬਣ ਗਈ ਜੇ ਉਹਨਾਂ ਦੀ ਸੁੱਤਿਆਂ ਗੁਰ ਸਾਲਾਈ ਹੈ, ਉੱਠਦਿਆਂ ਪੀ ਗੁਰ ਆਲਾਓ, ਅਤੇ ਜੇ ਸਾਨੂੰ ਮਿਲ ਪਏ ਕੋਈ ਜੀ। ਵੇਖੋ ਦੁਨੀਆਂ 'ਚ ਅੰਤ ਨਹੀਂ ਜੇ ਕਿਸੇ ਚੀਜ਼ ਦਾ, ਜਿਹੜੇ ਸੁੱਤਿਆਂ ਵੀ ਜਪਦੇ ਹੋਣ, ਜਾਗਦਿਆਂ ਵੀ ਜਪਦੇ ਹੋਣ, ਮੇਰੇ ਦਾਤਾ ਜੀ ਨੇ ਖਸਮ ਦੀ ਬਾਣੀ 'ਚ ਆਖਿਆ, ਕਹਿੰਦੇ ਮਾਲਕਾ ਮੇਰੇ 'ਤੇ ਕਿਰਪਾ ਕਰ, ਜਿਹੜੇ ਸੁੱਤਿਆਂ ਵੀ ਤੈਨੂੰ ਯਾਦ ਕਰਦੇ ਆ, ਜਾਗਦਿਆਂ ਵੀ ਤੈਨੂੰ ਯਾਦ ਕਰਦੇ ਆ, ਕਹਿੰਦੇ ਮੇਰਾ ਚਿੱਤ ਕਰਦਾ ਕਿਤੇ ਉਹਨਾਂ ਦਾ ਮੇਲਾ ਹੋ ਜਾਏ ਨਾ, ਕਹਿੰਦੇ ਮੇਰਾ ਚਿੱਤ ਚਾਹੁੰਦਾ ਮੈਂ ਉਹਨਾਂ ਦੇ ਚਰਨ ਧੋਵਾਂ, ਚਰਨ ਧੋਵਾਂ ਜੀ ਉਹਨਾਂ ਦੇ। ਸੁੱਤਿਆਂ ਗੁਰ ਸਾਲਾਈ ਹੈ, ਉੱਠਦਿਆਂ ਵੀ ਗੁਰ ਆਲਾਓ, ਕੋਈ ਐਸਾ ਕੌਣ ਮਿਲੇ ਜੀ, ਕੋਈ ਐਸਾ ਗੁਰਮੁਖ ਜੇ ਮਿਲੇ। ਆਪਾਂ ਤਾਂ ਆਮ ਤੌਰ 'ਤੇ ਕਹਿ ਦਿੰਦੇ ਸੁਣਾਓ ਜੀ ਗੁਰਮੁਖੋ, ਕਹਿੰਦੇ ਨਾ ਆਪਾਂ, ਆਹ ਵਾ ਗੁਰਮੁਖ, ਕੋਈ ਐਸਾ ਗੁਰਮੁਖ ਜੇ ਮਿਲੇ। ਮੇਰਾ ਭਾਵ ਇਹ ਨਾ ਸਮਝੋ ਵੀ ਅਸੀਂ ਕਹਿਣਾ ਨਹੀਂ ਹੈ, ਜਿਹੜਾ ਗੁਰੂ ਨਾਲ ਜੁੜਿਆ ਉਹਨੂੰ ਸਾਰਿਆਂ 'ਚ ਹੀ ਉਹ ਨਜ਼ਰ ਆਉਂਦਾ, ਰੱਬ ਨਜ਼ਰ ਆਉਂਦਾ ਉਹਨਾਂ ਨੂੰ, ਭਾਵੇ ਨਹੀਂ ਮੇਰਾ ਗੁਰਮੁਖ ਹੈ ਕਿ ਕੋਈ ਐਸਾ ਗੁਰਮੁਖ ਜੇ ਮਿਲੇ। ਤੁਸੀਂ ਹੈਰਾਨ ਹੋਵੋਗੇ ਗੁਰਮੁਖ ਦੀ ਗੱਲ। ਸਿੱਧਾਂ ਨੇ ਜੋਗੀਆਂ ਨਾਲ, ਜੋਗੀਆਂ ਨੇ ਗੁਰੂ ਨਾਨਕ ਦੇਵ ਸਾਹਿਬ ਨਾਲ ਗੋਸ਼ਟ ਕੀਤੀ ਹੈ ਨਾ, ਗੁਰੂ ਗ੍ਰੰਥ ਸਾਹਿਬ 'ਚ ਇੱਕ ਬਾਣੀ ਹੈ, ਉਹਦਾ ਨਾਮ ਹੈ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਹਿਬ ਨੇ ਬਾਣੀ ਅੰਕਿਤ ਕੀਤੀ। ਉਹ ਕਦੇ ਵਿਚਾਰ ਕੇ ਵੇਖਿਓ, ਪ੍ਰੇਮ 'ਚ ਭਿੱਜ ਕੇ ਪੜ੍ਹ ਕੇ ਵੇਖਿਆ ਜੇ, 73 ਪਦੇ ਆ ਉਸ ਬਾਣੀ ਦੇ, 73 ਪਦੇ ਆ ਸਿੱਧ ਗੋਸ਼ਟ ਬਾਣੀ ਦੇ। ਸਿੱਧਾਂ ਨੇ ਜੋਗੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਤਕਰੀਬਨ 72 ਸਵਾਲ ਪੁੱਛੇ ਉਹਦੇ 'ਚ, ਅਤੇ ਸਾਰਿਆਂ ਦਾ ਹੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਵਾਬ ਦਿੱਤਾ। ਅਤੇ ਦਾਸ ਕਈ ਵਾਰੀ ਬੇਨਤੀ ਕਰਿਆ ਕਰਦਾ, ਅਸਲੀਅਤ ਦੇ ਵਿੱਚ ਇਹ ਸੱਚ ਜੇ ਕਿਤੇ ਸਿੱਧ ਗੋਸ਼ਟ ਦੀ ਬਾਣੀ ਸਮਝ ਆ ਜੇ, ਜ਼ਿੰਦਗੀ ਦੇ ਸਾਰੇ ਸਵਾਲ ਮੁੱਕ ਜਾਣ, ਖਤਮ ਹੋ ਜਾਣ ਸਾਰੇ। ਗੁਰਮੁਖ ਤੋਂ ਗੱਲ ਚੇਤੇ ਆਈ ਮੈਨੂੰ, ਜੋਗੀ ਗੁਰੂ ਨਾਨਕ ਨੂੰ ਸਵਾਲ ਪੁੱਛਦੇ ਜੀ ਮੇਰੇ ਸ਼ਹਿਨਸ਼ਾਹ ਨੂੰ, ਪਤਾ ਕੀ ਕਹਿੰਦੇ? ਪਹਿਲਾਂ ਸਵਾਲ ਸੁਣਿਓ, ਫਿਰ ਜਵਾਬ ਦਿੱਤਾ ਮੇਰੇ ਸ਼ਹਿਨਸ਼ਾਹ ਨੇ। ਕਹਿੰਦੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਗ੍ਰਹਿ ਤਜਿਓ, ਘਰ ਬਾਰ ਛੱਡ ਕੇ ਆ ਸੰਸਾਰ ਦਾ ਚੱਕਰ ਲਾ ਰਹੇ ਹਾਂ, ਬਾਬਾ ਨਾਨਕ ਕਾਰਨ ਕੀ ਹੈ? ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਇੱਕੋ ਹੀ ਪਦਾ, ਚਾਰ ਸਵਾਲ ਕਰਨਗੇ ਉਹ। ਕਹਿੰਦੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣ ਜਾ ਰਹੇ, ਅਤੇ ਚੌਥਾ ਸਵਾਲ ਕਿਉਂ ਕਰ ਸਾਥ ਲੰਘਾਵੋ ਪਾਰੇ। ਸਵਾਲ ਕਿਹੜਾ ਕਿਹੜਾ, ਬੜੇ ਸੌਖੇ ਆ। ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਹੜੇ ਕਾਰਨ ਉਦਾਸੀ ਬਣ ਗਿਆ, ਘਰ ਛੱਡ ਕੇ ਆ ਸੰਸਾਰ ਦੇ ਵਿੱਚ ਤੁਰਿਆ ਫਿਰਦਾ ਬਾਬਾ ਨਾਨਕ, ਕੀ ਕਾਰਨ? ਦੂਸਰਾ ਸਵਾਲ ਕਿਸ ਕਾਰਨ ਇਹ ਭੇਖ ਨਿਵਾਸੀ, ਆਹ ਜਿਹੜਾ ਭੇਖ ਧਾਰਨ ਕੀਤਾ ਹੀ ਕਾਹਦੇ ਵਾਸਤੇ ਧਾਰਨ ਕੀਤਾ ਹੈ, ਕਿਸ ਵੱਖਰ ਕੇ ਤੁਮ ਬਣ ਜਾ ਰਹੇ, ਕਿਹੜਾ ਸੌਦਾ ਵਿਆਜਣ ਵਾਸਤੇ, ਕਿਹੜਾ ਸੌਦਾ ਖਰੀਦਣ ਵਾਸਤੇ ਘਰੋਂ ਨਿਕਲਿਆ, ਅਤੇ ਕਿਉਂ ਕਰ ਸਾਥ ਲੰਘਾਵੋ ਪਾਰੇ, ਕਿੰਨਾ ਲੋਕਾਂ ਦਾ ਸਾਥ ਕਰਨ ਨਾਲ ਸਾਡਾ ਪਾਰ ਉਤਾਰਾ ਹੋ ਜਾਂਦਾ। ਚਾਰ ਸਵਾਲ ਹੋ ਗਏ, ਪਤਾ ਇੱਕੋ ਹੀ ਹੈ, ਇੱਕੋ ਪਦੇ 'ਚ ਚਾਰ ਸਵਾਲ ਫਿਰ ਸੁਣ ਲੈਣੇ ਸੰਖੇਪ 'ਚ। ਧੰਨ ਗੁਰੂ ਨਾਨਕ ਸਾਹਿਬ ਨੂੰ ਜੋਗੀ ਕਹਿੰਦੇ, ਘਰ ਬਾਹਰ ਕਿਉਂ ਛੱਡਿਆ ਆਈ ਹੋ? ਦੂਸਰਾ ਸਵਾਲ, ਵਪਾਰੀ ਕਿਹੜੀ ਚੀਜ਼ ਦਾ ਹੈ, ਕਿਹੜਾ ਸੌਦਾ ਖਰੀਦਣ ਵਾਸਤੇ ਘਰੋਂ ਤੁਰਿਆ? ਤੀਸਰਾ ਸਵਾਲ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦੇ ਆ ਭੇਖ ਕਾਹਦੇ ਵਾਸਤੇ ਧਾਰਨ ਕੀਤਾ ਜੀ, ਅਤੇ ਕਿੰਨਾ ਲੋਕਾਂ ਦੀ ਸੰਗਤ ਕਰਨ ਨਾਲ ਪਾਰ ਉਤਾਰਾ ਹੋ ਜਾਂਦਾ? ਹੁਣ ਆਪਾਂ ਚਾਹੁੰਦੇ ਸਾਡਾ ਵੀ ਪਾਰ ਉਤਾਰਾ ਹੋਵੇ, ਚਾਹੁੰਦੇ ਨਾ ਆਪਾਂ? ਅਤੇ ਜਿਹੜਾ ਜੋਗੀਆਂ ਨੂੰ ਜਵਾਬ ਦਿੱਤਾ ਉਹ ਹੀ ਸਾਡੇ ਵਾਸਤੇ ਆ। ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਵੀ ਕੋਈ ਵਪਾਰ ਕਰੀਏ, ਅਤੇ ਜਿਹੜਾ ਵਪਾਰ ਗੁਰੂ ਨਾਨਕ ਦੇਵ ਸਾਹਿਬ ਨੇ ਜੋਗੀਆਂ ਨੂੰ ਦੱਸਿਆ ਸਿੱਧਾ ਨੂੰ ਵੀ ਮੈਂ ਆਹ ਵਪਾਰ ਕਰਨ ਨਿਕਲਿਆ ਜੇ ਘਰੋਂ, ਉਹ ਹੀ ਵਪਾਰ ਸਾਨੂੰ ਕਰਨ ਦੀ ਲੋੜ ਆ। ਜਿਸ ਕਾਰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਮੈਂ ਸੰਸਾਰ ਦਾ ਚੱਕਰ ਲਾ ਰਿਹਾ ਵਾਂ ਸਾਧ ਸੰਗਤ, ਜੇ ਉਹ ਕਿਤੇ ਸਾਡੇ ਅਮਲੀ ਜੀਵਨ ਵਿੱਚ ਆ ਜਾਏ, ਸਾਡੀ ਜ਼ਿੰਦਗੀ ਦਾ ਬੇੜਾ ਪਾਰ ਆ। ਹੁਣ ਪਹਿਲੇ ਸਵਾਲ ਦਾ ਜਵਾਬ ਸੁਣਿਓ, ਕਹਿੰਦੇ ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਅਤੇ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ ਜੀ, ਬੜੀ ਕਮਾਲ ਦੀ ਬਾਤ ਮੇਰੇ ਦਾਤੇ ਨੇ ਆਖੀ, ਕਹਿੰਦੇ ਗੁਰਮੁਖ ਖੋਜਤ ਭਏ ਉਦਾਸੀ। ਗੁਰਮੁਖ ਖੋਜਤ, ਗੁਰਮੁਖਾਂ ਨੂੰ ਲੱਭਣ ਵਾਸਤੇ ਘਰੋਂ ਨਿਕਲਿਆ, ਗੁਰਮੁਖਾਂ ਨੂੰ। ਇਸ ਪੰਗਤੀ ਦੇ ਅਰਥ ਜਦੋਂ ਭਗਤ ਪੂਰਨ ਸਿੰਘ ਜੀ ਨੇ ਕੀਤੇ ਨਾ, ਭਗਤ ਪੂਰਨ ਸਿੰਘ ਪਿੰਗਲਵਾੜੇ ਦੇ ਬਾਨੀ, ਜਿਨ੍ਹਾਂ ਨੇ ਪਿੰਗਲਵਾੜਾ ਬਣਾਇਆ, ਉਹਨਾਂ ਨੂੰ ਮੈਂ ਪੜ੍ਹਿਆ, ਗੁਰਮੁਖ ਖੋਜਤ ਭਏ ਉਦਾਸੀ। ਜਦੋਂ ਇਸ ਤੁਕ ਦੇ ਅਰਥ ਭਗਤ ਪੂਰਨ ਸਿੰਘ ਜੀ ਨੇ ਕੀਤੇ ਮੈਂ ਪੜ੍ਹੇ, ਉਹਨਾਂ ਪਤਾ ਕੀ ਲਿਖਿਆ ਜੀ, ਕਹਿੰਦੇ ਜਾਂ ਤੇ ਬਾਬਾ ਨਾਨਕ ਕਿਤੇ ਦੁਨੀਆਂ ਵਿੱਚ ਜੁੜੇ ਹੋਏ ਗੁਰਮੁਖ ਲੱਭ ਲੈਂਦਾ ਸੀ, ਤੇ ਜਾਂ, ਜਿੱਥੇ ਜਾਂ ਲੱਗ ਜਾਏ ਤਾਂ ਮਤਲਬ ਹੋਰ ਵੀ ਗੱਲ ਕੋਈ ਹੈਗੀ ਨਾ, ਕਹਿੰਦੇ ਜਾਂ ਤੇ ਦੁਨੀਆਂ 'ਚ ਕਿਤੇ ਜੁੜੇ ਹੋਏ ਗੁਰਮੁਖ ਬਾਬਾ ਨਾਨਕ ਮੇਰਾ ਸ਼ਹਿਨਸ਼ਾਹ ਲੱਭ ਲੈਂਦਾ ਸੀ, ਤੇ ਕਹਿੰਦੇ ਜਾਂ ਫਿਰ ਜਿਹੜੇ ਉਹਦੀ ਸ਼ਰਨ ਵਿੱਚ ਆ ਜਾਂਦੇ ਸਨ ਉਹਨਾਂ ਨੂੰ ਗੁਰਮੁਖ ਬਣਾ ਦਿੰਦਾ ਸੀ, ਉਹਨਾਂ ਨੂੰ ਗੁਰਮੁਖ ਬਣਾ ਦਿੰਦਾ, ਘੜ ਕੇ ਬਣਾਏ ਗੁਰਮੁਖ ਉਹਨੇ ਉਹ ਬਣਾ, ਤੇ ਜਿਨ੍ਹਾਂ ਦੀ ਸੁਰਤ ਪ੍ਰੀਤਮ ਦੇ ਦੇਸ਼ ਤੱਕ ਪਹੁੰਚਾਤੀ ਉਹਨੇ। ਗੁਰੂ ਨਾਨਕ ਦੇਵ ਸਾਹਿਬ ਨੂੰ ਜੋਗੀ ਪੁੱਛਦੇ ਬਾਬਾ ਨਾਨਕ ਕਿਹੜੀ ਗੱਲੋਂ ਘਰੋਂ ਨਿਕਲਿਆ, ਸਿੱਧ ਗੋਸ਼ਟ 'ਚ ਵਚਨ ਆਇਆ, ਕਿਸ ਕਾਰਨ ਗ੍ਰਹਿ ਤਜੇ ਉਹ ਉਦਾਸੀ, ਤੇ ਪਾਤਸ਼ਾਹ ਕਹਿੰਦੇ ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕਹਿ ਤਾਈ ਭੇਖ ਨਿਵਾਸੀ। ਕਿਹੜਾ ਵਪਾਰ ਕਰਨ ਵਾਸਤੇ ਘਰੋਂ ਨਿਕਲੇ ਜੇ? ਕਹਿੰਦੇ ਸਾਚ ਵੱਖਰ ਕੇ ਹਮ ਵਣਜਾਰੇ, ਸਾਚ ਵੱਖਰ ਕੇ, ਸੱਚ ਦਾ ਸੌਦਾ, ਵੱਖਰ ਸੌਦੇ ਨੂੰ ਕਹਿੰਦੇ ਆ, ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ। ਕਹਿੰਦੇ ਸਾਚ ਵੱਖਰ ਕੇ, ਸੱਚ ਦਾ ਸੌਦਾ, ਸੱਚ ਦਾ ਵਪਾਰੀ ਬਣ ਕੇ ਨਿਕਲੇ ਆ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਕਹਿੰਦੇ ਸਾਚ ਵੱਖਰ ਕੇ ਹਮ ਵਣਜਾਰੇ, ਤੇ ਜੋਗੀਆਂ ਨੇ ਇੱਕ ਸਵਾਲ ਕੀਤਾ ਸੀ, ਕਿੰਨਾ ਦੀ ਸੰਗਤ ਕਰਨ ਨਾਲ ਪਾਰ ਉਤਾਰਾ ਹੋ ਜਾਂਦਾ, ਕਿੰਨਾ ਦੀ ਸੰਗਤ ਕਰੀਏ, ਕਿੰਨਾ ਦੇ ਸੰਗ ਬੈਠੀਏ, ਜ਼ਿੰਦਗੀ ਦਾ ਬੇੜਾ ਪਾਰ ਹੋ ਜੇ? ਅਤੇ ਜਿਹੜੀ ਪਹਿਲੀ ਤੁਕ 'ਚ ਆਖੀ ਨਾ ਗੱਲ, ਗੁਰਮੁਖ ਖੋਜਤ ਭਏ ਉਦਾਸੀ, ਕਹਿੰਦੇ ਇਸ ਕਰਕੇ ਗੁਰਮੁਖਾਂ ਨੂੰ ਲੱਭਦਾ ਫਿਰਦਾ, ਉਹਨਾਂ ਦੀ ਸੰਗਤ 'ਚ ਬਹਿ ਕੇ ਕਿਤੇ ਪਾਰ ਉਤਾਰਾ ਹੋ ਜੇ। ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕਹਿ ਤਾਈ ਭੇਖ ਨਿਵਾਸੀ, ਸਾਚ ਵੱਖਰ ਕੇ ਹਮ ਵਣਜਾਰੇ, ਨਾਨਕ ਗੁਰਮੁਖ ਉਤਰ ਸਪਾਰੇ। ਗੁਰਮੁਖ ਜਿਨ੍ਹਾਂ ਦਾ ਸਾਥ ਕਰਨ ਨਾਲ, ਜਿਨ੍ਹਾਂ ਦੀ ਸੰਗਤ ਕਰਨ ਨਾਲ, ਜਿਨ੍ਹਾਂ ਦੇ ਪਾਸ ਬੈਠਣ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਰ ਉਤਾਰਾ ਹੋ ਜਾਂਦਾ, ਭਾਵ ਸਾਗਰ ਤੋਂ ਤਰ ਜਾਈਦਾ, ਸੰਸਾਰ ਸਾਗਰ ਤੋਂ ਮੁਕਤ ਹੋ ਜਾਈਦਾ। ਇਹਦਾ ਭਾਵ ਜੇ ਤੂੰ ਚਾਹੁੰਦਾ ਕਿ ਮੇਰੀ ਜ਼ਿੰਦਗੀ ਦਾ ਬੇੜਾ ਪਾਰ ਹੋਵੇ, ਗੁਰੂ ਸਾਹਿਬ ਪਾਵਨ ਬਾਣੀ 'ਚ ਕਹਿੰਦੇ ਗੁਰਮੁਖਾਂ ਦੀ ਸੰਗਤ ਵਿੱਚ ਬਹਿ ਜਾ, ਅਤੇ ਪੁੱਛਿਆ ਕੀ ਨਿਸ਼ਾਨੀ ਆ ਗੁਰਮੁਖਾਂ ਦੀ, ਆ ਹੁਣੇ ਪੰਕਤੀਆਂ ਪੜ੍ਹੀਆਂ ਆਪ, ਮੈਨੂੰ ਕਿਵੇਂ ਪਤਾ ਲੱਗੂਗਾ ਇਹ ਗੁਰਮੁਖ ਆ? ਭੇਖੀ ਵੀ ਹੋ ਸਕਦਾ, ਪਖੰਡੀ ਵੀ ਹੋ ਸਕਦਾ, ਇਕੱਲਾ ਪਹਿਰਾਵਾ ਲਿਬਾਸ ਗੱਲਾਂ ਹੀ ਹੋ ਸਕਦੀਆਂ ਉਹਦੇ ਕੋਲ। ਮੇਰੇ ਸ਼ਹਿਨਸ਼ਾਹ ਕਹਿੰਦੇ ਸੁੱਤਿਆਂ ਗੁਰ ਸਲਾਈ ਹੈ, ਉੱਠਦਿਆਂ ਵੀ ਗੁਰ ਆਲਾਓ, ਕੋਈ ਐਸਾ ਗੁਰਮੁਖ ਜੇ ਮਿਲੇ, ਕੋਈ ਘਰ ਘਰ ਨਹੀਂ ਹੈ, ਥਾਂ ਥਾਂ 'ਤੇ ਨਹੀਂ ਹੈਗੀ। ਚੰਦਨ ਦਾ ਦਰਖਤ ਹਰ ਜਗ੍ਹਾ 'ਤੇ ਨਹੀਂ, ਸਾਰੇ ਪੱਥਰ ਪਾਰਸ ਨਹੀਂ ਹੁੰਦੇ, ਹਰ ਜੰਗਲ ਦੇ ਵਿੱਚ ਚੰਦਨ ਨਹੀਂ ਹੈਗਾ, ਸਾਰੇ ਪੱਥਰਾਂ 'ਚ ਪਾਰਸ ਨਹੀਂ ਹੈਗਾ, ਸਾਰੇ ਦੇ ਸਾਰੇ ਪੱਥਰ 'ਤੇ ਇਹ ਚੀਜ਼ਾਂ ਵਸਤਾਂ ਹੀਰੇ ਨਹੀਂ ਹੁੰਦੀਆਂ। ਪੁਰ ਦੇ ਵਿੱਚ ਅਤੇ ਪਿੰਡ ਪਿੰਡ ਦੇ ਵਿੱਚ ਅਤੇ ਹਰ ਸ਼ਹਿਰ ਦੇ ਵਿੱਚ ਰੱਬ ਨਾਲ ਜੁੜਿਆ ਜ਼ਰੂਰੀ ਨਹੀਂ ਹੈ ਕੋਈ ਬੈਠਾ ਹੋਏ। ਜਗ ਮੈਂ ਉੱਤਮ ਕਾਂਡੀ ਹੈ ਵਿਰਲੇ ਕਈ ਕੇ, ਕੋਈ ਐਸਾ ਗੁਰਮੁਖ ਜੇ ਮਿਲੇ ਹਾਂ ਤਾਂ ਕਿ ਧੋਵਾਂ ਪਾਉਂ। ਕਹਿੰਦੇ ਮੇਰਾ ਚਿੱਤ ਕਰਦਾ ਮੈਂ ਉਹਦੇ ਚਰਨ ਧੋਵਾਂ, ਜੇ ਕੋਈ ਐਸਾ ਰੱਬ ਦਾ ਪਿਆਰਾ ਮੈਨੂੰ ਮਿਲ ਪਵੇ, ਉਹਦੀ ਸੰਗਤ ਵਿੱਚ ਬਹਿ ਕੇ ਮੈਨੂੰ ਪਤਾ ਲੱਗ ਗਿਆ, ਮੇਰੇ ਸਤਿਗੁਰ ਨੇ ਮੈਨੂੰ ਦੱਸ ਦਿੱਤਾ ਵੀ ਜੇ ਜ਼ਿੰਦਗੀ ਦਾ ਬੇੜਾ ਪਾਰ ਕਰਨਾ ਚਾਹੁੰਦਾ ਗੁਰਮੁਖਾਂ ਦੀ ਰੱਬ ਨਾਲ ਜੁੜਿਆ ਹੋਇਆਂ ਦੀ ਸੰਗਤ ਕਰ ਲਾ। ਕਦੇ ਸੋਚ ਕੇ ਵੇਖਿਆ ਜੇ, ਇੱਕ ਗੱਲ ਸਾਂਝੀ ਕਰਨ ਲੱਗਾ ਇਹ ਦਿਨਾਂ 'ਚ, ਆਉਣ ਵਾਲੇ ਦਿਨਾਂ 'ਚ ਜਿਹੜੀ ਆ ਸ਼ਾਮ ਦੀ ਕਥਾ ਜਿਤਨੇ ਦਿਨ ਇਸ ਤਰ੍ਹਾਂ ਖੁੱਲ੍ਹੀ ਹਾਜ਼ਰੀ ਭਰਨੀ, ਮੈਂ ਇਹ ਬਚਨ ਕਰਨੇ ਤੁਹਾਡੇ ਨਾਲ ਸਾਂਝੇ ਇੱਕੋ ਵਿਸ਼ੇ ਦੇ ਉੱਤੇ। ਪਤਾ ਕਿਹੜੀ ਗੱਲ? ਗੁਰੂ ਰਾਮਦਾਸ ਪਾਤਸ਼ਾਹ ਨੇ ਨਾ ਜੀ ਗੁਰਮੁਖ ਖੋਜਤ ਪਏ ਉਦਾਸੀ ਤੋਂ, ਬਚਨ ਸੁਣਿਓ। ਗੁਰੂ ਰਾਮਦਾਸ ਪਾਤਸ਼ਾਹ ਨੇ ਨਾ ਜੀ ਵਡਹੰਸ ਰਾਗ ਦੀ ਵਾਰ 'ਚ ਇੱਕ ਪੌੜੀ ਉਚਾਰਨ ਕੀਤੀ ਮਹਾਰਾਜ, ਉਸ ਪੌੜੀ ਦੀਆਂ ਪੰਜ ਪੰਗਤੀਆਂ, ਪੰਜ ਤੁਕਾਂ ਨੇ, ਅਤੇ ਰੱਬ ਦੇ ਪਿਆਰੇ ਨੂੰ ਨਾ, ਬੰਦਗੀ 'ਚ ਜੁੜੇ ਨੂੰ, ਰੱਬ ਦੀ ਇਬਾਦਤ 'ਚ ਜੁੜੇ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਵੱਖ ਵੱਖ ਨਾਵਾਂ ਨਾਲ ਸੰਬੋਧਨ ਕੀਤਾ। ਜਿਹੜਾ ਲਫ਼ਜ਼ ਇੱਕ ਪੰਗਤੀ 'ਚ ਵਰਤ ਲਿਆ ਨਾ, ਦੂਜੀ ਪੰਗਤੀ 'ਚ ਨਹੀਂ ਵਰਤਿਆ। ਪੰਜ ਤੁਕਾਂ ਵਾ, ਪੰਜ ਪੰਗਤੀਆਂ, ਅਤੇ ਰੱਬ ਦੇ ਪਿਆਰੇ ਨੂੰ ਪੰਜ ਨਾਵਾਂ ਨਾਲ ਸੰਬੋਧਨ ਕੀਤਾ। ਇਹ ਨਹੀਂ ਕਿ ਵੱਖਰੇ ਵੱਖਰੇ ਹੁੰਦੇ ਆ, ਇੱਕੋ ਜਣੇ ਨੂੰ ਹੀ, ਇੱਕੋ ਹੀ ਰੱਬ ਦੇ ਪਿਆਰੇ ਨੂੰ ਪੰਜ ਨਾਵਾਂ ਨਾਲ ਪੁਕਾਰਦੇ ਆ ਗੁਰੂ ਰਾਮਦਾਸ। ਪਰ ਇਹਦੇ 'ਚ ਇੱਕ ਬੜਾ ਵੱਡਾ ਫਰਕ ਜੇ, ਕਿਹੜਾ ਫਰਕ ਅੱਗੇ ਜਾ ਕੇ ਦੱਸਣਾ ਮੈਂ। ਗੁਰੂ ਰਾਮਦਾਸ ਪਾਤਸ਼ਾਹ ਦਾਤਾ ਜੀ ਪਤਾ ਕੀ ਕਹਿੰਦੇ? ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁੱਖ ਕਹਤੇ ਆ। ਸ਼ਬਦ ਕੀ ਆਇਆ? ਭਗਤ। ਰੱਬ ਦੇ ਪਿਆਰੇ ਨੂੰ ਕੀ ਨਾਂ ਲੈ ਕੇ ਬੁਲਾਇਆ? ਭਗਤ। ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁੱਖ ਕਹਤੇ ਆ। ਧੰਨ ਧੰਨ ਭਾਗ ਤਿੰਨਾ ਸੰਤ ਜਨਾ। ਅਗਲੀ ਪੰਕਤੀ ਕੀ ਲਫ਼ਜ਼ ਆ ਗਿਆ? ਭਗਤ ਛੱਡ ਦਿੱਤਾ, ਹੁਣ ਕੀ ਆ ਗਿਆ? ਸੰਤ। ਧੰਨ ਧੰਨ ਭਾਗ ਤਿੰਨਾ ਸੰਤ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ। ਧੰਨ ਧੰਨ ਭਾਗ ਤਿੰਨਾ ਸਾਧ ਜਨ। ਸ਼ਬਦ ਆ ਗਿਆ ਸਾਧ। ਬਹੁਤੇ ਵਿਸਥਾਰ 'ਚ ਨਹੀਂ ਪੈਣਾ ਮੈਂ, ਕੇਵਲ ਇਹ ਨੁਕਤੇ ਦੀ ਗੱਲ ਕਰਨੀ, ਇਹ ਤੋਂ ਮੈਂ ਅੱਗੇ ਚੱਲਣਾ। ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਧੰਨ ਧੰਨ ਭਾਗ ਤਿੰਨਾ ਸੰਤ ਜਨਾ, ਅੱਗੇ ਜਾ ਕੇ ਧੰਨ ਧੰਨ ਭਾਗ ਤਿੰਨਾ ਸਾਧ ਜਨਾ, ਧੰਨ ਧੰਨ ਭਾਗ ਤਿੰਨਾ ਗੁਰਮੁਖਾਂ, ਜੋ ਗੁਰਸਿੱਖ ਲੈ ਮਨ ਜਿਣਤਿਆ। ਅਖੀਰਲੀ ਪੰਕਤੀ 'ਤੇ ਮੈਂ ਜ਼ੋਰ ਦੇਣਾ ਬਹੁਤਾ, ਤਾਂ ਸਾਰੀਆਂ ਪੰਕਤੀਆਂ ਨਹੀਂ ਪੜ੍ਹ ਰਿਹਾ, ਖਿਆਲ ਨਾਲ ਸੁਣਿਓ। ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਧੰਨ ਧੰਨ ਭਾਗ ਤਿੰਨਾ ਸੰਤ ਜਨਾ, ਧੰਨ ਧੰਨ ਭਾਗ ਤਿੰਨਾ ਸਾਧ ਜਨਾ, ਧੰਨ ਧੰਨ ਭਾਗ ਤਿੰਨਾ ਗੁਰਮੁਖਾਂ। ਤੁਸੀਂ ਹੈਰਾਨ ਹੋਵੋਗੇ ਜਦੋਂ ਪੰਜਵਾਂ ਨਾਂ ਲਿਆ ਨਾ, ਵੇਖੋ ਅੱਖਰੀ ਅਰਥ ਆਪਾਂ ਕਰ ਲੈਂਦੇ ਹਾਂ ਅੱਖਰੀ ਅਰਥ, ਕਦੇ ਬਰੀਕੀ 'ਚ ਜਾ ਕੇ ਵੇਖਿਓ ਸੱਜਣਾ। ਗੁਰੂ ਰਾਮਦਾਸ ਮਹਾਰਾਜ, ਵੇਖੋ ਸੰਤ ਸ਼ਬਦ ਬੜਾ ਮਹਾਨ ਹੈ, ਬਹੁਤ ਪੂਜਣ ਯੋਗ ਹੈ, ਗੁਰਮੁਖ ਸ਼ਬਦ ਬੜਾ ਮਹਾਨ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਗੁਰਮੁਖ ਖੋਜਤ ਪਏ ਉਦਾਸੀ, ਮਹਾਨ ਹੋਇਆ ਨਾ। ਸਾਧ ਸ਼ਬਦ ਬੜਾ ਮਹਾਨ ਹੈ, ਭਗਤ ਸ਼ਬਦ ਬੜਾ ਮਹਾਨ ਹੈ। ਇੱਥੋਂ ਤੱਕ ਬਾਣੀ 'ਚ ਆਇਆ ਭਗਤ ਵਾਸਤੇ ਵੀ ਭਗਤ ਨੇ ਰੱਬ ਵਸ ਕੀਤਾ ਹੋਇਆ, ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ, ਸਾਰੇ ਲਫ਼ਜ਼ ਸਤਿਕਾਰਯੋਗ ਹੋਏ ਨਾ। ਪਰ ਜਦੋਂ ਤੁਸੀਂ ਪੰਜਵੀਂ ਪੰਗਤੀ ਪੜ੍ਹੋਗੇ ਨਾ, ਗੁਰੂ ਰਾਮਦਾਸ ਪਾਤਸ਼ਾਹ ਨੂੰ ਕਿਹੜਾ ਸ਼ਬਦ ਬਹੁਤ ਪਿਆਰਾ ਲੱਗਦਾ ਵਾ, ਬਹੁਤ ਜ਼ਿਆਦਾ। ਆਖੋ ਸਤਨਾਮ ਸ਼੍ਰੀ, ਕਿਤੇ ਬਣ ਜੀਏ ਉਹ। ਇੱਕ ਅੰਤਰ ਵਰਤਿਆ ਜੀ ਗੁਰੂ ਰਾਮਦਾਸ ਪਾਤਸ਼ਾਹ, ਸਾਰੇ ਤੁਸੀਂ ਸਿਆਣੇ ਜਨ ਬੈਠੇ ਹੋ ਸਤਿਕਾਰਯੋਗ, ਅੰਤਰ ਸਮਝਿਓ ਕੀ ਇਹਦੇ 'ਚ, ਇਹਨਾਂ ਸਾਰੀਆਂ ਪੰਕਤੀਆਂ 'ਚ ਇੱਕ ਅੰਤਰ ਆਊਗਾ ਪੰਜਵੀਂ 'ਚ ਸਾਰੀਆਂ ਨਾਲੋਂ। ਜਦੋਂ ਭਗਤ ਆਖਿਆ ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਧੰਨ ਧੰਨ ਭਾਗ ਇਹ ਸ਼ਬਦ ਵਰਤਿਆ, ਧੰਨ ਧੰਨ ਭਾਗ ਤਿੰਨਾ ਸੰਤ ਜਨਾ, ਧੰਨ ਧੰਨ ਭਾਗ ਤਿੰਨਾ ਸਾਧ ਜਨਾ, ਧੰਨ ਧੰਨ ਭਾਗ ਤਿੰਨਾ ਗੁਰਮੁਖਾਂ, ਧੰਨ ਧੰਨ ਭਾਗ ਹੀ ਆਇਆ। ਪੰਜਵੀਂ ਤੁਕ 'ਚ ਪਤਾ ਕੀ ਕਹਿੰਦੇ ਜੀ? ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਉੱਥੇ ਧੰਨ ਧੰਨ ਭਾਗ ਨਹੀਂ ਆਖਿਆ, ਇਹ ਨਹੀਂ ਵੀ ਉਹਨਾਂ 'ਚ ਕੋਈ ਫਰਕ ਵਾ। ਪਰ ਜਦੋਂ ਹੈ ਸਾਰੇ ਮਹਾਨ ਲਫ਼ਜ਼ ਸਤਿਕਾਰਯੋਗ ਆ, ਪਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਜਦੋਂ ਗੁਰਸਿੱਖ ਲਫ਼ਜ਼ ਵਰਤਿਆ ਨਾ, ਕਹਿੰਦੇ ਗੁਰਸਿੱਖ ਸੱਜਣਾ ਤੇਰੇ ਲਈ ਅੱਜ ਮੈਂ ਉਹ ਗੱਲ ਕਹਿਣੀ ਜਿਸ ਤੋਂ ਅੱਗੇ ਭਾਗਾਂ ਦੀ ਗੱਲ ਹੀ ਕੋਈ ਨਹੀਂ। जिदे तो अगे किस्मत की गल ही कोई नहीं। सब तो श्रोमणी किस्मत, सब तो श्रोमणी भाग, सारे कह सकते हो। मैं बेनती की अखरी अर्थ आप पढ़ लें। एक पासे कहते धन धन भाग, पर सजनो जदों गुरसिख की गल आखी ना गुरु रामदास दाते ने, पढ़ो गुरु रामदास पातशाह दे और बचन, गुरसिखा की हर धूड दे हम पापी पी गत पाहे, गुरसिखा अगे हथ बन के धन गुरु रामदास मेरा दाता जिमें बह गया होवे कहिंदा किते गुरसिख सजनो तुहाडी धूड़ी मिल जाए ते मेरा पापी दा उधार हो जाए। जन नानक धूड़ मंगे तिस गुरसिख की, जो आप जपे अवरा नाम जपावे। केड़े गुरसिखा की श्रोमणी किस्मत है जी, सब तो उत्तम भाग गुरसिखा दे आ। केड़े गुरसिखा दे, गुरसिख तो आप सारे ही, आप सारे अपने आप कहने ना असी सिख। धन गुरु रामदास दाता जी कहते सब तो वड्डे भाग गुरसिखा के, पर केड़े गुरसिखा दे, जो गुर चरणी सिख पड़त्या। जेड़ा सिख गुरु दे चरणी पड़त्या दा अर्थ है जेड़ा चरणी पै गया वा, गुरु की शरण च आ गया। भाई साहब भाई वीर सिंह होर ने एक बचन लिखिया, कहिंदे बचन पढ़ लैंदे हो जो गुर चरणी सिख पड़त्या, कहिंदे गुरु दे चरणी पैना केवल गुरु ग्रंथ साहब नूं मथा टेकना नहीं, गुरु की शरण में आ जाना केवल गुरु ग्रंथ साहब अगे नक रगड़ना ते परिक्रमा करनिया ते पिटावां चढ़ाउणियां नहीं। भाई वीर सिंह ने चरणी पैण दे ते गुरु की शरण में आउण दे अर्थ पता की कीते, कहिंदे सही अर्थां च गुरु की शरण में आ जाना, सही अर्थां च गुरु के चरणों में आ जाना। कहिंदे अपना तन मन धन गुरु नूं सौंप के आपा गुरु अगे समर्पित कर देना। गुरु अगे आपा समर्पित हो गया जिस दिन, तन मन धन सब सौंप गुर को, हुक्म मन्ने पाई है। कदे विचार के वेख्या जे, गुरसिख शब्द पढ़ लियो गुरु ग्रंथ साहब चो, सिख लफज पढ़ लियो सजनों सारे श्री गुरु ग्रंथ साहब दे विच, एक ओ अंकार तो लैके 18, 10, 20 तक 1430 अंग ने गुरु ग्रंथ साहब दे। सारे दा सारा श्री गुरु ग्रंथ साहब दी पावन बाणी नू पढ़ लेना, विचार के वेख्यो कदे किड्डा प्यारा सतगुर साडे पास। सारे गुरु ग्रंथ साहब दी बाणी पढ़ लियो, जिथे सिख शब्द आया ना गुरु ग्रंथ साहब च, सारे गुरु ग्रंथ साहब दी बाणी च जिथे सिख शब्द आया जां गुरसिख शब्द आया, किते भी सिख दे नाल बेमुख लफज, मनमुख लफज, साकत शब्द गुरु ग्रंथ साहब च नहीं आया। सारे गुरु ग्रंथ साहब च जिथे सिख शब्द लिख दिता ना महाराज ने, जां गुरसिख लफज लिख दिता, सिख बेमुख जां गुरसिख बेमुख जां गुरसिख साकत जां सिख मनमुख, किते गुरु ग्रंथ साहब च नहीं है, सारे गुरु ग्रंथ साहब च। हद हो गई। कारण जेड़ा सिखिया गुरु तो बेमुख हो ही नहीं सकता, जेड़ा सिखिया ना गुरु तो बेमुख हो ही नहीं सकता। ते थोड़ा जा फर्क समझ लियो, जेड़ा गुरु तो बेमुख हो गया वा वो बेमुख या मनमुख या सिख नहीं है, सिख नहीं है। सिख होना ते बेमुख होना दो जने आए, सिख होना ते मनमुख होना दो जने आए। अज असी सहज सुभाव कई बार कह दें सिख गुरु तो बेमुख होता जाता, जेड़ा बेमुख हो गया सिख ही नहीं है। वो अंदर सच्चा न्यू लाया प्रीतम अपने, तन मन होए निहाल जां गुर देखा सामने। जेड़ा बेमुख हो गया सिख ही नहीं, जेड़ा अंदर दा भरम मिटा के ते सजनों अंदर शब्द दा दीपक जगा के सुरत रब नाल ना जोड़ दवे सतगुर ही नहीं। जिस मिलिया मन होए आनंद सो सतगुर कही है, मन की दुबदा बिन सजाए हर परम पद लई है। सत पुरख जिन जानिया सतगुर तिसका नाऊ, तिसकै संग सिख उधरै नानक हर गुण गाओ। जिस मिलिया मन होए आनंद, घालना की गल तो बाद च आ, माफ करियो अज असी सहज सुभाई कहिंदे हैगे आ ਵੀ ਘਾਲਣਾ ਘਾਲਣੀ, ਮੁਸ਼ੱਕਤ ਕਰਨੀ, ਮਿਹਨਤ ਕਰਨੀ, ਬਾਣੀ ਪੜ੍ਹਨੀ, ਨਾਮ ਜਪਣਾ, ਸਿਮਰਨ ਕਰਨਾ, ਬੰਦਗੀ ਕਰਨੀ, ਸ਼ੁਭ ਕਰਮ ਕਰਨੇ, ਮਿਹਨਤ ਮੁਸ਼ੱਕਤ ਹੈ, ਪਰ ਆਪਣੀ ਘਾਲਣਾ ਦੇ ਉੱਤੇ ਯਕੀਨ ਨਾ ਰੱਖੀ ਕਿ ਰੱਬ ਮਿਲ ਜਾਏਗਾ, ਉਹਦੀ ਬਖਸ਼ਿਸ਼ ਦੇ ਉੱਤੇ ਯਕੀਨ ਰੱਖ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਨਾਮ ਜਪਣਾ, ਵਾਹਿਗੁਰੂ 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 ਜਪਣਾ ਵਾ, ਭਰੋਸਾ ਬਖਸ਼ਿਸ਼ 'ਤੇ ਰੱਖਣਾ, ਆਪਣੇ ਜਪੇ ਹੋਏ 'ਤੇ ਨਹੀਂ, ਮੈਂ ਜਪਿਆ ਨਹੀਂ, ਭਰੋਸਾ ਬਖਸ਼ਿਸ਼ 'ਤੇ। ਭਾਈ ਵੀਰ ਸਿੰਘ ਹੋਰਾਂ ਨੂੰ ਮੈਂ ਪੜ੍ਹਿਆ, ਸਿਮਰਨ ਕਰਦੇ ਹੋ ਨਾ ਰੋਜ਼, ਪਤਾ ਉਹਨਾਂ ਨੇ ਕੀ ਲਿਖਿਆ ਜੀ ਜਦੋਂ ਸਿਮਰਨ ਦੀ ਗੱਲ ਚੱਲੇ? ਹੁਣ ਤਾਂ ਆਪਾਂ ਟੁੱਟਦੇ ਜਾਂਦੇ, ਮੁਬਾਰਕ ਹੈ ਤੁਹਾਨੂੰ ਜਿਹੜੇ ਸਿਮਰਨ ਕਰਦੇ, ਬਖਸ਼ਿਸ਼ ਹੈ ਤੁਹਾਡੇ 'ਤੇ। ਭਾਈ ਵੀਰ ਸਿੰਘ ਹੋਰਾਂ ਪਤਾ ਕੀ ਲਿਖਿਆ ਜੀ ਸਿਮਰਨ ਜਦੋਂ ਕਰਨ ਦੀ ਗੱਲ ਆਈ? ਕਹਿੰਦੇ ਜਦੋਂ ਸਿਮਰਨ ਕਰਦਾ ਹੈ ਉਹ ਗੁਰੂ ਦਿਆ ਸਿੱਖਾ, ਚੌਂਕੜਾ ਮਾਰ ਕੇ ਬੈਠਾ ਹੋਵੇ, ਨੇਤਰ ਬੰਦ ਹੋਣ, ਹੱਥ ਜੁੜੇ ਹੋਣ ਤੇਰੇ, ਇੰਜ ਮਹਿਸੂਸ ਕਰੀ ਮੈਂ ਗੁਰੂ ਨਾਨਕ ਦੀ ਗੋਦ ਵਿੱਚ ਬੈਠਾ ਹਾਂ, ਗੁਰੂ ਨਾਨਕ ਦੀ ਗੋਦ 'ਚ ਬਹਿ ਕੇ ਜਪਿਆ ਕਰ। ਸਿਮਰਨ ਕਰਦਿਆਂ ਮਹਿਸੂਸ ਕਰੀ ਮੈਂ ਗੁਰੂ ਨਾਨਕ ਦੀ ਗੋਦ ਵਿੱਚ ਬੈਠਾ, ਗੁਰੂ ਨਾਨਕ ਮੇਰਾ ਦਾਤਾ ਮੈਨੂੰ ਵੇਖਦਾ ਆ, ਗੁਰੂ ਨਾਨਕ ਦਾਤਾ ਮੈਨੂੰ ਸੁਣਦਾ ਆ, ਗੁਰੂ ਨਾਨਕ ਮੇਰੇ ਹਾਜ਼ਰ ਆ, ਗੁਰੂ ਨਾਨਕ ਮੇਰੇ ਨਾਜ਼ਰ ਆ, ਗੁਰੂ ਨਾਨਕ ਮੇਰੇ ਸੰਗ ਆ, ਗੁਰੂ ਨਾਨਕ ਮੇਰੇ ਅੰਗ ਆ, ਗੁਰੂ ਨਾਨਕ ਮੇਰੇ ਸਾਥ ਆ, ਗੁਰੂ ਨਾਨਕ ਮੇਰੇ ਪਾਸ ਆ, ਗੁਰੂ ਨਾਨਕ ਮੇਰੇ ਸਨਮੁਖ ਆ, ਮੈਂ ਗੁਰੂ ਨਾਨਕ ਦੀ ਗੋਦ 'ਚ ਹਾਂ, ਗੁਰੂ ਨਾਨਕ ਮੇਰੇ ਸੱਜੇ ਆ, ਮੇਰੇ ਖੱਬੇ ਆ, ਮੇਰੇ ਅੱਗੇ ਆ, ਮੇਰੇ ਪਿੱਛੇ, ਮੈਂ ਉਹਦੀ ਗੋਦ ਵਿੱਚ ਬੈਠਾ ਹਾਂ, ਮੇਰਾ ਸ਼ਹਿਨਸ਼ਾਹ, ਮੇਰਾ ਪਾਤਸ਼ਾਹ ਮੇਰੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਆਪ ਜਪਾ ਰਿਹਾ ਆ। ਅਤੇ ਤਰਲਾ ਦਿਲ 'ਚ ਇਹ ਹੋਵੇ ਕਿ ਸਤਿਗੁਰਾਂ ਤੂੰ ਅੰਗ ਸੰਗੇ ਤੇਰੀ ਗੋਦ 'ਚ ਬਹਿ ਕੇ ਜਪਣਾ ਵਾਂ, ਮੈਨੂੰ ਭਾਵੇਂ ਜਪਣਾ ਆਉਂਦਾ ਹੀ ਅਤੇ ਭਾਵੇਂ ਨਹੀਂ ਆਉਂਦਾ, ਮੈਂ ਪਾਪੀ ਤੇਰੀ ਸ਼ਰਨ ਵਿੱਚ ਆ ਗਿਆ, ਬਾਬਾ ਨਾਨਕ ਰਹਿਮਤ ਦੇ ਘਰ ਵਿੱਚ ਆ ਕੇ ਮੇਰੀ ਬਾਂਹ ਫੜ ਲਵੀਂ, ਆਪਣਿਆਂ ਚਰਨਾਂ 'ਚ ਥਾਂ ਦੇ ਦੇ। ਜਦੋਂ ਐਸੀ ਪ੍ਰੀਤ ਨਾਲ ਜਪੇਗਾ, ਐਸੀ ਸ਼ਰਧਾ ਅਤੇ ਭਾਵਨਾ ਨਾਲ ਜਪੇਗਾ, ਉਸ ਵਿਦਵਾਨ ਨੇ ਪਤਾ ਕੀ ਆਖਿਆ ਜੀ? ਕਹਿੰਦਾ ਭਾਵੇਂ ਜਨਮਾਂ ਜਨਮਾਤਰਾਂ ਦੇ ਗੁਨਾਹ ਅਤੇ ਪਾਪਾਂ ਦਾ ਭਰਿਆ, ਤੇਰੀ ਜ਼ਿੰਮੇਵਾਰੀ ਲੈਂਦਾ ਮੈਂ, ਗੁਰੂ ਨਾਨਕ ਤੈਨੂੰ ਧਰਤੀ ਤੋਂ ਚੁੱਕ ਕੇ ਮੇਰਾ ਸ਼ਹਿਨਸ਼ਾਹ ਆਪਣੇ ਸੀਨੇ ਨਾਲ ਲਾ ਲਏਗਾ, ਗਲ ਨਾ ਲਾ ਲਏਗਾ। ਕਿਉਂ? ਕਿਉਂਕਿ ਬੜਾ ਤਕੜਾ ਬਖਸ਼ਾਂਦੀ ਹੋ, ਬੜਾ ਤਕੜਾ ਕਿਰਪਾਲੂ ਆ ਉਹ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭਾਤੀ ਬੌੜ ਪਿਤਾ, ਗਲ ਲਾਵੇ ਪਿਛਲੇ ਔਗੁਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਉੱਥੇ ਰੱਖਿਓ ਸੁਰਤ ਜਿੱਥੇ ਸਿੱਖ ਦੀ ਗੱਲ ਕਰ ਰਹੇ ਸਨ। ਅੰਦਰ ਸੱਚਾ ਨਿਉ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਅਗਲੀ ਬਾਤ ਸੁਣਿਓ ਗੱਲ, ਹੁਣ ਸਾਧ ਸੰਗਤ ਮੈਂ ਬੇਨਤੀ ਕਰ ਰਿਹਾ, ਸਾਰਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹ ਲਓ। ਸਿੱਖ ਦੇ ਨਾਲ ਕਿਤੇ ਬੇਮੁੱਖ ਮਨਮੁੱਖ ਸ਼ਬਦ ਨਹੀਂ ਆਇਆ। ਰਾਮਕਲੀ ਰਾਗ ਦੀ ਵਾਰ 'ਚ ਇੱਕ ਬਚਨ ਆਇਆ, ਤਰਕ ਨਾ ਕਰਿਆ ਜੇ ਤਾਂ ਉਹ ਹੁਣੇ ਬਚਨ ਸਾਂਝਾ ਕਰ ਦਵਾਂ। ਗੁਰੂ ਅਮਰਦਾਸ ਪਿਤਾ ਨੇ ਸ਼ਬਦ ਇੱਕ ਉਚਾਰਨ ਕੀਤਾ ਬਾਣੀ 'ਚ, ਉੱਥੇ ਅਧੂਰੇ ਗੁਰੂ ਦੀ ਗੱਲ ਕੀਤੀ ਹੈ, ਅਧੂਰੇ ਗੁਰੂ ਦਾ ਜਿਹੜਾ ਸਿੱਖ ਆ ਉਹਦਾ ਜ਼ਿਕਰ ਵੀ ਆਇਆ ਮਨਮੁੱਖ ਆ ਉਹ ਬਾਣੀ ਹੈ ਨਾ, ਕਿਉਂਕਿ ਇਹ ਨਾ ਹੋਏ ਨਾ ਵੀ ਇੱਥੇ ਆਇਆ ਸਿੱਖ ਹੈ ਜਿਹੜਾ ਪੂਰੇ ਗੁਰੂ ਦਾ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ, ਚੂਕ ਘਾਟ ਹੋਊਗੀ ਤੇਰੇ 'ਚ, ਪਰ ਅਜੇ ਮਨਮੁੱਖ ਨਹੀਂ ਆਖਿਆ। ਇੱਕ ਜਗ੍ਹਾ 'ਤੇ ਗੁਰੂ ਅਮਰਦਾਸ ਦਾਤਾ ਜੀ ਰਾਮਕਲੀ ਰਾਗ 'ਚ ਪਤਾ ਕੀ ਕਹਿੰਦੇ ਜੀ? ਰਾਮਕਲੀ ਦੀ ਵਾਰ 'ਚ ਕਹਿੰਦੇ ਗੁਰੂ ਜਿੰਨਾ ਕਾ ਅੰਧਲਾ, ਗੁਰੂ ਹੀ ਅੰਨਾ, ਸਿੱਖਾਂ ਨੇ ਕੀ ਕਰਨਾ, ਗੁਰੂ ਜਿੰਨਾ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਣ, ਉਹ ਭਾਣੇ ਚੱਲਣ ਆਪਣੇ ਆਪਣੇ ਭਾਣੇ ਆਪਣੀ ਮਰਜ਼ੀ 'ਚ। ਸਿੱਖ ਕੌਣ ਆ? ਸੋ ਸਿੱਖ ਸਖਾ ਬੰਦ ਪਏ ਭਾਈ ਜੇ, ਕਿਹਦੇ ਭਾਣੇ 'ਚ ਆਵੇ ਜੀ? ਗੁਰ ਕੇ ਭਾਣੇ ਵਿੱਚ ਆਵੇ, ਉਹ ਸਿੱਖ ਵਾ। ਅਤੇ ਦੂਸਰੇ ਪਾਸੇ ਅੰਨੇ ਕੌਣ ਆ? ਗੁਰੂ ਜਿੰਨਾ ਕਾ ਅੰਧਲਾ, ਫਰਕ ਸਮਝੋ ਹੁਣ, ਸਿੱਖ ਕੌਣ ਆ? ਸਤਿਗੁਰੂ ਪਾਤਸ਼ਾਹ ਸਿੱਖ ਕਹਿੰਦੇ ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਗੁਰੂ ਜਿੰਨਾ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਣ, ਉਹ ਇਹ ਭਾਣੇ ਚੱਲਣ ਆਪਣੇ, ਗੁਰੂ ਦੇ ਭਾਣੇ 'ਚ ਨਹੀਂ ਉਹ। ਕਹਿੰਦੇ ਉਹ ਭਾਣੇ ਚੱਲਣ ਆਪਣੇ ਤੇ ਕਰਦੇ ਕੀ ਹੈ ਜੀ ਉਹ? ਫਿਰ ਨਿਤ ਝੂਠੋ ਝੂਠ ਬੁਲੇਨ, ਝੂਠ ਨਾਲ ਹੀ ਨਹੀਂ ਤਸੱਲੀ ਹੋਈ। ਧੰਨ ਗੁਰੂ ਅਮਰਦਾਸ ਕਹਿੰਦੇ ਕੂੜ ਕੁਸੱਤ ਕਮਾਵੰਦੇ, ਪਰ ਨਿੰਦਾ ਸਦਾ ਕਰੇਣ, ਤੇ ਰਿਜ਼ਲਟ ਕੀ ਨਿਕਲਿਆ? ਨਤੀਜਾ ਤਤ, ਓਏ ਆਪ ਡੁੱਬੇ ਪਰ ਨਿੰਦਕਾਂ। ਕੌਣ ਆਪ ਡੁੱਬੇ? ਉਹ ਅੰਧਲੇ ਗੁਰੂ ਆ ਜਿਹੜੇ, ਓਏ ਆਪ ਡੁੱਬੇ, ਉਹ ਅੰਨੇ ਗੁਰੂ ਵੀ ਡੁੱਬ ਗਏ। ਓਏ ਆਪ ਡੁੱਬੇ ਪਰ ਨਿੰਦਕਾਂ, ਤੇ ਜਿਹੜੇ ਪਰਾਇਆਂ ਦੀ ਨਿੰਦਿਆ ਕਰਨ ਵਾਲੇ ਉਹਦੇ ਚੇਲੇ ਚਾਟੜੇ, ਉਹ ਵੀ ਨਾਲ ਹੀ ਲੈ ਡੁੱਬਾਓ। ਓਏ ਆਪ ਡੁੱਬੇ ਪਰ ਨਿੰਦਕਾਂ, ਸਗਲੇ ਕੁੱਲ ਡੁੱਬੇਨ, ਆਲੇ ਦੁਆਲੇ ਦਿਆਂ ਨੂੰ ਵੀ ਤੇ ਕੁੱਲਾਂ ਨੂੰ ਵੀ ਡੋਬ ਲਿਆ। ਤੇ ਦੂਸਰੇ ਪਾਸੇ ਸ਼੍ਰੀਮਾਨ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ? ਕਹਿੰਦੇ ਜਿਹੜੇ ਮੇਰੇ ਸਤਿਗੁਰ ਦੇ ਸਿੱਖ ਆ, ਆਪ ਤਰੇ ਤਾਰੇਣ ਸਰਿੱਠਾ। ਭਾਈ ਗੁਰਦਾਸ ਕਹਿੰਦੇ ਆਪ ਵੀ ਤਰਦੇ ਆ, ਤੇ ਸਾਰੀ ਦੀ ਸਾਰੀ ਸ੍ਰਿਸ਼ਟੀ ਦੇ ਲੋਕਾਂ ਨੂੰ ਜਿਹੜੇ ਉਹਨਾਂ ਦੀ ਸੰਗਤ ਵਿੱਚ ਆ ਗਏ ਆ। ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਨੂੰ ਵੀ ਤਾਰ ਲੈਂਦੇ ਆ। ਆ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਬਚਨ ਰੋਜ਼ ਨਿਤਨੇਮ ਦੀਆਂ ਬਾਣੀਆਂ 'ਚ ਤੁਸੀਂ ਪੜ੍ਹਦੇ ਹੋਵੋ ਕਿ ਇੱਕ ਪੌੜੀ ਇਹਦੇ 'ਚ ਤਿੰਨ ਵਾਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਸਿੱਖ ਸ਼ਬਦ ਵਰਤਿਆ ਔਰ ਤਿੰਨੇ ਵਾਰੀ ਇਹਦੇ ਨਾਲ ਸੰਨ ਮੁੱਖ ਸ਼ਬਦ ਵਰਤਿਆ, ਜਿਹੜਾ ਗੁਰੂ ਦੇ ਸੰਨ ਮੁੱਖ ਆ। ਤਿੰਨ ਵਾਰੀ ਇਹਦੇ 'ਚ ਸਿੱਖ ਆਏਗਾ, ਤਿੰਨੇ ਵਾਰੀ ਸਿੱਖ ਦੇ ਨਾਲ ਸੰਨ ਮੁੱਖ। ਜੇ ਕੋ ਸਿੱਖ ਗੁਰੂ ਸੇਤੀ ਸੰਨ ਮੁੱਖ ਹੋਵੇ, ਹੋਵੇ ਤਾਂ ਸੰਨ ਮੁੱਖ ਸਿੱਖ ਕੋਈ ਹੀ। ਕੋਈ ਦਾ ਅਰਥ ਵਾ ਟਾਵੇਂ ਟਾਵੇਂ, ਜਿਹੜੇ ਸਨਮੁਖ ਦਿਲ ਕਰਕੇ, ਮਨ ਕਰਕੇ, ਸੁਰਤ ਕਰਕੇ ਜਿਹੜੇ ਗੁਰੂ ਦੇ ਸਨਮੁਖ ਆ। ਹੋਵੇ ਤਾਂ ਸਨਮੁਖ ਸਿੱਖ ਕੋਈ, ਉਹਦੀ ਨਿਸ਼ਾਨੀ ਕੀ ਆ? ਜਿਉ ਰਹਿ ਗੁਰ ਨਾਲੇ, ਗੁਰ ਕੈ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਅਵਰ ਨਾ ਜਾਣੇ ਕੋਏ, ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਆਪਾ ਮੁੱਕ ਗਿਆ ਉਹਦਾ, ਆਪ ਛੱਡ, ਪਤਾ ਕਿੱਥੋਂ ਤੱਕ ਆਪਾਂ ਛੱਡਣਾ ਜੀ? ਆ ਧਿਆਨ ਨਾਲ ਸੁਣਿਓ ਬਚਨ, ਛੇਵੇਂ ਪਾਤਸ਼ਾਹ ਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਦਾਤਾ ਜੀ, ਕੀਰਤਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਕੀਰਤਪੁਰ ਸਾਹਿਬ। ਇੱਕ ਵਿਦਵਾਨ ਨੇ ਬਚਨ ਬੜਾ ਪਿਆਰਾ ਲਿਖਿਆ ਜੀ, ਆਪ ਛੱਡ, ਜਿਹਨਾਂ ਦਾ ਆਪਾਂ ਮੁੱਕ ਗਿਆ, ਜਿਹੜੇ ਗੁਰੂ ਦੇ ਸਨਮੁੱਖ ਹੋ ਗਏ। ਦੀਵਾਨ ਸਜਿਆ ਅੰਮ੍ਰਿਤ ਵੇਲੇ ਦਾ, ਗੁਰਬਾਣੀ ਦੇ ਕੀਰਤਨ ਹੋਏ, ਵਿਚਾਰਾਂ ਹੋਈਆਂ, ਜਦੋਂ ਹੋਈ ਨਾ ਸਮਾਪਤੀ, ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਵਾਨ ਦੀ ਸਮਾਪਤੀ ਕਰਕੇ ਤੇ ਦੀਵਾਨ ਦਰਬਾਰ ਹਾਲ ਤੋਂ ਜਦੋਂ ਬਾਹਰ ਨਿਕਲੇ ਨਾ ਜੀ, ਤੇ ਬਾਹਰਲੇ ਦਰਵਾਜ਼ੇ ਤੇ ਇੱਕ ਗੁਰੂ ਕਾ ਸਿੱਖ ਦਰਸ਼ਨ ਕਰਨ ਵਾਸਤੇ ਆਇਆ। ਉਹਦਾ ਨਾਮ ਇਤਿਹਾਸ ਦੇ ਪੰਨਿਆਂ ਤੇ ਮੈਂ ਪੜ੍ਹਿਆ, ਭਾਈ ਸਾਹਿਬ ਭਾਈ ਚੂੜ। ਉਹਨੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਖੜਾ ਹੋਇਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਲ ਬਚਨ ਕਰਨ ਲੱਗਾ, ਗੱਲ ਕਰਨ ਲੱਗਾ। ਤੇ ਸਤਿਗੁਰੂ ਸ਼ਹਿਨਸ਼ਾਹ ਕਹਿੰਦੇ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਭਾਈ ਚੂੜ ਕੋਈ ਬਚਨ ਕਰਨਾ, ਗੱਲ ਕਰਨੀ ਕੋਈ? ਜੀ ਮਹਾਰਾਜ, ਬਚਨ ਕਰਨ ਲੱਗਾ ਸਾਹਿਬ। ਤੇ ਪਾਤਸ਼ਾਹ ਪਤਾ ਕੀ ਕਹਿੰਦੇ? ਸਹਿਜ ਸੁਭਾਏ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਕਹਿੰਦੇ ਭਾਈ ਚੂੜ ਇੱਥੇ ਖੜਾ ਰਹਿ, ਅਸੀਂ ਆਉਂਦੇ ਹਾਂ ਤੇ ਆ ਕੇ ਬਚਨ ਕਰਦੇ ਤੇਰੇ ਨਾਲ, ਇੱਥੇ ਖੜਾ ਰਹਿ, ਆਉਂਦੇ ਅਸੀਂ। ਸਤ ਬਚਨ ਮਹਾਰਾਜ, ਉਹ ਖਲੋ ਗਿਆ ਜੀ ਕੰਧ ਦੇ ਨਾਲ, ਸਤਿਗੁਰ ਚਲੇ ਗਏ। ਥੋੜ੍ਹੀ ਦੇਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਰਾਮ ਕੀਤਾ। ਗੁਰੂ ਕੇ ਲਾਲ, ਗੁਰੂ ਕੇ ਸਿੱਖ ਭਾਈ ਸਾਹਿਬ ਭਾਈ ਵਿਧੀ ਚੰਦ ਵਰਗੇ ਮੁਖੀ ਸਿੱਖ ਸਨ, ਕੋਲ ਆਏ, ਸਤਿਗੁਰ ਜੀ ਲੰਗਰ ਪ੍ਰਸ਼ਾਦ ਤਿਆਰ ਕਰੀਏ, ਲੰਗਰ ਤਿਆਰ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਹੀਂ ਲੰਗਰ ਨਹੀਂ ਛਕਣਾ, ਥੋੜ੍ਹੀ ਦੇਰ ਇੱਧਰ ਜੰਗਲ ਵੱਲ ਨੂੰ ਜਾਣਾ, ਘੋੜਾ ਲਿਆਓ ਸਾਡਾ। ਘੋੜਾ ਲੈਣ ਦਾ ਨਾਲ ਗੁਰੂ ਕੇ ਸਿੱਖ ਤਿਆਰ ਕਰ ਲਏ। ਕੁਝ ਦੇਰ ਸ਼ਿਕਾਰ ਆਦਿ ਖੇਡਣ ਵੀ ਜਾਂਦੇ ਸੀ ਮਹਾਰਾਜ, ਸ਼ਿਕਾਰ ਖੇਡਦੇ ਰਹੇ। ਦੁਪਹਿਰ ਢਲ ਗਈ, ਸ਼ਾਮਾਂ ਪੈ ਗਈਆਂ, ਆਏ ਮਹਾਰਾਜ, ਇਸ਼ਨਾਨ ਪਾਨ ਕੀਤਾ, ਤਿਆਰ ਹੋਏ, ਸ਼ਾਮ ਦੇ ਦੀਵਾਨ ਦਾ ਸਮਾਂ ਹੋ ਗਿਆ। ਭਾਈ ਚੂੜ ਕਿੱਥੇ ਆ? ਆਖੋ ਸਤਨਾਮ ਸ਼੍ਰੀ, ਸਤਨਾਮ ਸ਼੍ਰੀ, ਸਾਰੇ ਆਖੋ ਸਤਨਾਮ ਸ਼੍ਰੀ। ਭਾਈ ਚੂੜ ਜੀ ਕਿੱਥੇ? ਉੱਥੇ ਸਵੇਰ ਦਾ ਖਿਲਾ ਰਿਹਾ ਉਹਨੂੰ, ਇੱਥੇ ਖੜਾ ਰਹਿ, ਅਸੀਂ ਆਉਂਦੇ ਹਾਂ, ਆਣ ਕੇ ਬਚਨ ਕਰਦੇ। ਜਦੋਂ ਦੁਪਹਿਰ ਕੋਈ ਨਾ ਜੀ, ਤੇ ਭਾਈ ਵਿਧੀ ਚੰਦ ਜੀ ਉਹਦੇ ਕੋਲ ਵੀ ਗਏ, ਭਾਈ ਚੂੜ ਇੱਥੇ ਖਲੋਤਾਂ, ਆ ਲੰਗਰ 'ਚ ਇੱਕ ਅੱਧ ਪ੍ਰਸ਼ਾਦਾ ਛਕ ਲਾ ਸੱਜਣਾ, ਭੁੱਖ ਲੱਗੀ ਹੋਣੀ ਆ। ਕਹਿੰਦਾ ਸਤਿਗੁਰ ਇਹ ਨਹੀਂ ਕਹਿ ਕੇ ਗਏ ਵੀ ਜੇ ਭੁੱਖ ਲੱਗੀ ਤੇ ਪ੍ਰਸ਼ਾਦਾ ਛਕ ਆਈ, ਪਿਆਸ ਲੱਗੀ ਤੇ ਪਾਣੀ ਪੀ ਲਈ, ਜੇ ਥੱਕ ਗਿਆ ਤੇ ਬਹਿ ਜਮੀ। ਉਹਨਾਂ ਕਿਹਾ ਇੱਥੇ ਖੜਾ ਰਹਿ। ਕਿਹੋ ਕਿਹੋ ਜੇ ਸਿੱਖ ਗੁਰੂ ਨੇ ਘੜੇ। ਹੁਣ ਤਾਂ ਸਾਡੇ ਕੋਲ ਸਵਾਲ ਹੀ ਸਵਾਲ ਹੈ, ਤਰਕ। ਕਹਿੰਦਾ ਸੱਜਣਾ ਸਤਿਗੁਰ ਕਹਿ ਕੇ ਨਹੀਂ ਗਏ, ਉਹਨਾਂ ਕਿਹਾ ਇੱਥੇ ਖੜਾ ਰਹਿ, ਖਲੋਤਾ। ਜਦੋਂ ਸ਼ਾਮਾਂ ਦਾ ਦੀਵਾਨ ਸਜਿਆ ਨਾ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਵੇਖੋ ਕ੍ਰਿਸ਼ਮਾ ਗੁਰੂ ਅੰਤਰਜਾਮੀ ਆ। ਇਹ ਨਹੀਂ ਸਤਿਗੁਰ ਨੂੰ ਪਤਾ ਨਹੀਂ ਵੀ ਉੱਥੇ ਖਲੋਤਾ ਹੈ, ਅੰਤਰਜਾਮੀ ਹੋ ਗੁਰ ਮੇਰਾ ਅੰਤਰਜਾਮੀ ਜਾਣ। ਦੂਸਰੇ ਦਰਵਾਜ਼ੇ ਵੱਲ ਦੀ ਨਾ ਜੀ, ਗੁਰੂ ਹਰਗੋਬਿੰਦ ਸਾਹਿਬ ਅੰਦਰ ਆ ਕੇ ਤਖ਼ਤ 'ਤੇ ਬਹਿ ਗਏ ਸਿੰਘਾਸਣ 'ਤੇ। ਦੀਵਾਨ ਸ਼ੁਰੂ ਹੋਣ ਲੱਗਾ ਅਤੇ ਜਿਹੜੇ ਮੁਖੀ ਸਿੱਖ ਬੈਠੇ ਨਾ ਗੁਰੂ ਦੇ ਦਰਬਾਰ 'ਚ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਸਿੱਖ ਸੱਜਣੋ, ਉਹ ਸਵੇਰੇ ਬਾਹਰ ਦਰਵਾਜ਼ੇ 'ਤੇ ਭਾਈ ਚੂੜ ਮਿਲਿਆ ਸੀ ਸਾਨੂੰ, ਅਤੇ ਫਿਰ ਉਹ ਸਵੇਰ ਦਾ ਕਿਤੇ ਦਿਸਿਆ ਹੀ ਨਹੀਂ, ਮਿਲਿਆ ਨਹੀਂ ਕਿਤੇ ਸਵੇਰ ਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੱਥੇ ਆ ਬਈ ਉਹ ਭਾਈ ਚੂੜ ਕਿੱਥੇ ਆ? ਅਤੇ ਬਿਧੀ ਚੰਦ ਉੱਠ ਕੇ ਖੜਾ ਹੋ ਗਿਆ, ਕਹਿੰਦੇ ਪਾਤਸ਼ਾਹ ਉਹਨੇ ਤਾਂ ਕੋਈ ਪ੍ਰਸ਼ਾਦਾ ਪਾਣੀ ਵੀ ਨਹੀਂ ਛਕਿਆ, ਪਾਣੀ ਨਹੀਂ ਪੀਤਾ, ਪ੍ਰਸ਼ਾਦਾ ਨਹੀਂ ਛਕਿਆ, ਮੈਂ ਗਿਆ ਵੀ ਸਾਂ ਅਤੇ ਮਹਾਰਾਜ ਵੀ ਉਹ ਆਉਂਦਾ ਨਹੀਂ ਉੱਥੇ। ਉਹ ਕਹਿੰਦਾ ਮੈਨੂੰ ਸਤਿਗੁਰ ਕਹਿ ਕੇ ਗਏ ਵੀ ਇੱਥੇ ਖੜਾ ਰਹਿ, ਉਹ ਤਾਂ ਖਲੋਤਾ ਉੱਥੇ ਹੀ ਸਵੇਰ ਦਾ। ਮਹਾਰਾਜ ਕਹਿੰਦੇ ਅੱਛਾ ਸਵੇਰ ਦਾ ਉੱਥੇ ਖਲੋਤਾ? ਹਾਂ ਮਹਾਰਾਜ। ਅਤੇ ਭਾਈ ਬਿਧੀ ਚੰਦ ਪਤਾ ਕੀ ਕਹਿੰਦਾ? ਪਾਤਸ਼ਾਹ ਆਵਾਜ਼ ਮਾਰ ਕੇ ਲਿਆਵਾਂ, ਬੁਲਾ ਲਿਆਵਾਂ। ਅਤੇ ਗੁਰੂ ਹਰਗੋਬਿੰਦ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਅੱਗੇ ਤੇਰੇ ਕਹਿਣ 'ਤੇ ਆਇਆ ਉਹ, ਤੂੰ ਕਿਹਾ ਹੀ ਸੀ ਉਹਨੂੰ ਪ੍ਰਸ਼ਾਦਾ ਛਕਲਾ ਲੰਗਰ ਛਕਲਾ, ਆਇਆ ਅੱਗੇ ਉਹ। ਕਹਿੰਦਾ ਮਹਾਰਾਜ ਆਉਂਦਾ ਨਹੀਂ, ਕਹਿੰਦਾ ਸਤਿਗੁਰ ਕਹਿ ਕੇ ਗਿਆ ਇੱਥੇ ਖੜਾ ਰਹਿ, ਮੈਂ ਖਲੋਤਾ। ਅਤੇ ਭਾਈ ਬਿਧੀ ਚੰਦ ਜੀ ਕਹਿੰਦੇ ਮਹਾਰਾਜ ਫਿਰ ਕੀ ਹੁਕਮ ਆ? ਉਹ ਮੀਰੀ ਪੀਰੀ ਦਾ ਸ਼ਹਿਨਸ਼ਾਹ ਦਲ ਭੰਜਨ ਗੁਰ ਸੂਰਮਾ ਪਤਾ ਕੀ ਬੋਲਿਆ ਜੀ? ਕਹਿੰਦੇ ਉਹ ਸੱਜਣਾ ਜਿਹਨੇ ਸਵੇਰ ਦਾ ਖਲਾਰਿਆ ਨਾ ਉੱਥੇ ਖੜਾ ਕੀਤਾ, ਉਹੀ ਓ ਲੈਣ ਜਾਊਗਾ, ਉਹ ਜਾਊ ਲੈਣ। ਸਿੰਘਾਸਣ ਤੋਂ ਥੱਲੇ ਉੱਤਰ ਆਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤਖ਼ਤ ਤੋਂ ਥੱਲੇ ਉੱਤਰ ਆਏ ਜੀ ਮਹਾਰਾਜ। ਸਾਰੀ ਸੰਗਤ ਵਿੱਚੋਂ ਦੀ ਲੰਘ ਕੇ ਉਹ ਬਾਹਰ ਦਰਵਾਜ਼ੇ 'ਤੇ ਖਲੋਤਾ, ਬਾਰ ਬਾਰ ਅਜੇ ਵੀ ਹੱਥ ਜੁੜੇ ਆ, ਨੇਤਰ ਬੰਦ ਆ। ਕੀ ਗਾਉਂਦਾ ਜੀ? ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਖਰੇ ਚਾਤਰਿਕ ਕੀ ਨਿਆਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਨੇ ਮੋਢੇ 'ਤੇ ਹੱਥ ਰੱਖਿਆ ਜਾ ਕੇ, ਭਾਈ ਚੂੜ ਜਿਸ ਸਤਿਗੁਰ ਦਾ ਦੀਦਾਰ ਅੱਖੀਆਂ ਬੰਦ ਕਰਕੇ ਕਰਦਾ ਨਾ, ਅੱਖਾਂ ਖੋਲ, ਮੈਂ ਆ ਗਿਆ। ਆ ਗਏ ਮਹਾਰਾਜ, ਨੇਤਰ ਖੋਲੇ, ਚਰਨਾਂ 'ਤੇ ਢਹਿ ਪਿਆ। ਪਾਤਸ਼ਾਹ ਕਹਿੰਦੇ ਸਵੇਰ ਦਾ ਖਲੋਤਾ? ਜੀ ਮਹਾਰਾਜ, ਉਡੀਕਦਾ ਸਾਂ, ਪ੍ਰਸ਼ਾਦਾ ਛਕਿਆ ਹੀ ਸਵੇਰ ਦਾ? ਸਤਿਗੁਰ ਪੁੱਛਦੇ ਪ੍ਰਸ਼ਾਦਾ ਛਕਿਆ ਹੀ? ਵੇਖਿਓ ਪ੍ਰੀਤ ਹੁਣ ਉਹਦੀ। ਕਹਿੰਦਾ ਕਹਿ ਕੇ ਗਏ ਸੋ ਵੀ ਜੇ ਭੁੱਖ ਲੱਗੀ ਤਾਂ ਛਕ ਲਈ, ਕਹਿ ਕੇ ਗਏ ਸੀ। ਸੇਵਕ ਦਾ ਹੁਕਮ ਆ ਆਗਿਆ ਮੰਨਣੀ, ਸੇਵਕ ਦਾ ਫਰਜ਼ ਆ, ਧਰਮ ਆ ਮੇਰਾ, ਮੇਰਾ ਧਰਮ ਮੇਰਾ ਫਰਜ਼ ਆ, ਆਗਿਆ 'ਚ ਰਹਿਣਾ, ਹੁਕਮ ਮੰਨਣਾ। ਪਤਾ ਗੁਰੂ ਹਰਗੋਬਿੰਦ ਸਾਹਿਬ ਕੀ ਕਹਿੰਦੇ? ਮਗਰ ਖਲੋਤੇ ਸਿੱਖ ਭਾਈ ਬਿਧੀ ਚੰਦ ਵਰਗੇ, ਕਮਾਲ ਦੀ ਬਾਤ ਗੁਰੂ ਦੇ ਸਿੱਖੋ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਹੀਂ ਛਕਿਆ ਪ੍ਰਸ਼ਾਦਾ ਸਵੇਰ ਦਾ? ਨਹੀਂ। ਨਹੀਂ ਪੀਤਾ ਪਾਣੀ? ਨਹੀਂ ਪੀਤਾ ਜੀ। ਕਹਿੰਦੇ ਆ ਖਲੋਤੇ ਗੁਰੂ ਕੇ ਸਿੱਖ, ਪੁੱਛ ਲਾ ਇਹਨਾਂ ਨੂੰ, ਜੇ ਸਵੇਰ ਦਾ ਤੂੰ ਨਹੀਂ ਛਕਿਆ ਤੇ ਛਕਿਆ ਮੈਂ ਵੀ ਨਹੀਂ ਗਾ। ਪਾਤਸ਼ਾਹ ਨੂੰ ਕਿਹਾ ਸੀ ਨਾ ਭਾਈ ਬਿਧੀ ਚੰਦ ਨੇ ਲੰਗਰ ਤਿਆਰ ਕਰੀਏ, ਨਹੀਂ ਛਕਣਾ, ਤੂੰ ਨਹੀਂ ਛਕਿਆ ਮੈਂ ਕਿਹੜਾ ਛਕਿਆ। ਪ੍ਰੀਤ ਪਾ ਕੇ ਵੇਖੋ ਕਿਤੇ ਉਹਦੇ ਨਾਲ, ਪਿਆਰ ਪਾ ਕੇ ਵੇਖੋ ਕਿਤੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ ਕਿਤੇ ਉਹਦੇ ਸਨਮੁੱਖ ਹੋ ਕੇ ਵੇਖੋ। ਪਾਤਸ਼ਾਹ ਕਹਿੰਦੇ ਆ ਪਹਿਲਾਂ ਲੰਗਰ 'ਚ ਚੱਲੀਏ, ਦੋਵੇਂ ਮਿਲ ਕੇ ਪ੍ਰਸ਼ਾਦਾ ਛਕੀਏ, ਦੋਵੇਂ ਮਿਲ ਕੇ, ਨਾਲੇ ਜਿਹੜੇ ਤੇਰੇ ਬਚਨੇ ਉਹ ਵੀ ਸੁਣੀਏ। ਫਿਰ ਆ ਸਮਾਂ ਸਮਾਪਤ ਹੈ, ਸੱਚ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕੀਓ, ਤੇ ਨਹੀਂ ਪ੍ਰਭ ਪਾਇਓ, ਰੱਬ ਪਾ ਲਿਆ ਉਹਨਾਂ ਨੇ, ਰੱਬ ਵਸ 'ਚ ਕਰ ਲਿਆ ਰੱਬ ਉਹਨਾਂ ਨੇ। ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ, ਪਰ ਕਦੋਂ? ਜਦੋਂ ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ। ਆਉਣ ਵਾਲੇ ਦਿਨਾਂ 'ਚ ਜਿਹੜੀ ਆ ਖੁੱਲ੍ਹੀ ਵਿਚਾਰ ਆਪਾਂ ਸਾਂਝੇ ਕਰਨੇ ਨਾ ਜੀ, ਇਸੇ ਟੌਪਿਕ 'ਤੇ ਦਾਸ ਨੇ ਰੋਜ਼ ਇਸੇ ਵਿਸ਼ੇ ਤੇ। ਸੋ ਸਿੱਖ ਸਨਮੁਖ ਹੋਏ, ਕਿਹੜਾ ਸਿੱਖ ਗੁਰੂ ਦੇ ਸਨਮੁਖ ਹੋ ਸਕਦਾ? ਅਸੀਂ ਸਿੱਖ ਅਕਵਾਉਂਦੇ ਹਾਂ, ਕਿਵੇਂ ਗੁਰੂ ਦੇ ਸਨਮੁਖ ਹੋਈਏ, ਕਿਵੇਂ ਸਤਿਗੁਰ ਦੇ ਚਰਨਾਂ ਨਾਲ ਜੁੜੀਏ, ਗੁਰੂ ਸਾਡੇ ਨਾਲ ਕਿਹੋ ਜਿਹਾ ਪਿਆਰ ਕਰਦਾ, ਅਸੀਂ ਗੁਰੂ ਨਾਲ ਕਿਵੇਂ ਪ੍ਰੀਤ ਪਾਈਏ, ਰੋਜ਼ ਇਹ ਵਿਚਾਰਾਂ ਸ਼ਾਮ ਦੇ ਦੀਵਾਨ 'ਚ ਸਾਂਝੀਆਂ ਕਰਿਆ ਕਰਾਂਗੇ। ਜਿਵੇਂ ਜਿਵੇਂ ਪ੍ਰਬੰਧਕ ਸਾਹਿਬਾਨਾਂ ਵੱਲੋਂ ਪ੍ਰੋਗਰਾਮ ਸਮਾਂ ਉਲੀਕਿਆ ਜਾਏਗਾ, ਸਵੇਰੇ ਦੁਪਹਿਰੇ ਰਾਤ ਦੇ ਦੀਵਾਨ 'ਚ ਗੁਰਮਤ ਵਿਚਾਰਾਂ ਰਾਹੀਂ ਤੁਹਾਡੇ ਜੋੜੇ ਚਾੜਨ ਦੀ ਕੋਸ਼ਿਸ਼ ਕਰਾਂਗਾ। ਲੱਖ ਲੱਖ ਸ਼ੁਕਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਦੀ ਕਿਰਪਾ ਨਾਲ ਆਪ ਸੰਗਤਾਂ 'ਚ ਮਿਲ ਬੈਠ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਹੈ। ਇਸ ਟੂਰ ਦੀ ਦਾਸ ਦੀ ਅੱਜ ਤੁਹਾਡੇ ਪਾਸ ਪਹਿਲੀ ਹਾਜ਼ਰੀ ਆ, ਤਾਂ ਸਤਸੰਗਤ ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਗੁਰਮਤ ਵਿਚਾਰਾਂ ਦੀ ਸਾਂਝ ਦਾਸ ਆਪ ਸੰਗਤਾਂ ਨਾਲ ਜਿਤਨੀ ਬੁੱਧੀ ਗੁਰੂ ਪਾਤਸ਼ਾਹ ਨੇ ਬਖਸ਼ੀ ਹੈ, ਜਿਵੇਂ ਦਾਤਾ ਜੀ ਰਹਿਮਤ ਕਰਨਗੇ, ਆਪ ਸੰਗਤਾਂ ਦੀ ਸੇਵਾ ਕਰਨ ਦਾ ਯਤਨ ਕਰਾਂਗਾ। ਸਾਰੀਆਂ ਸੰਗਤਾਂ ਦਾ, ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕ ਸਾਹਿਬਾਨਾਂ ਦਾ ਦਿੱਤੇ ਪਿਆਰ ਸਤਿਕਾਰ ਦਾ ਹਾਰਦਿਕ ਤੌਰ 'ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਮੁਆਫ਼ੀ। ਅਦਬ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।